ਵਾਹਿਗੁਰੂ ਸਾਹਿਬ ਜੀਓ ਕਵਿਤਾ ਕਉ ਕਵ ਉਪਮਾ ਸੋ ਦੇਤ ਪਾਰ ਜਾਤ ਪਗ ਕਉ ਕਹੇ ਗੁਰੂ ਪਗ ਕਮਲ ਅਮਲ ਹੈ ਜੋ ਪਾਰ ਜਾਤ ਨ ਚਿਤਨ ਗਤ ਦਾਨ ਨਾਹੀ ਅਮਲ ਕਮਲ ਰਹਿਣ ਵਿਖੇ ਮੁਖ ਮਿਲ ਹੈ ਕਉ ਕਾਵਿ ਉਪਮਾ ਸੋ ਦੇਤ ਪਾਰ ਜਾਤ ਪਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਬਿਰਾਜਮਾਨ ਗੁਰੂ ਲੋਕ ਗੁਰੂ ਖਾਲਸਾ ਸਾਹਿਬ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਚੱਲ ਰਹੇ ਲੜੀਵਾਰ ਪ੍ਰਸੰਗ ਦੇ ਵਿਚ ਆਪਾਂ ਨੇ ਸ਼ਰਵਣ ਕੀਤਾ ਹੁਣ ਤੱਕ ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਕੋਲ ਸ੍ਰੀ ਖਡੂਰ ਸਾਹਿਬ ਚੱਲ ਕੇ ਆਏ ਨੇ। ਬੜਾ ਪਿਆਰ ਕੀਤਾ ਸਤਿਗੁਰਾਂ ਨੇ, ਵਚਨ ਕੀਤਾ ਕਿ ਭਾਈ ਬਾਲਾ ਜੀ ਆਪ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪਿਆਰੇ ਹੋ, ਉਨ੍ਹਾਂ ਨਾਲ ਰਹੇ ਹੋ, ਸੋ ਸਾਨੂੰ ਉਨ੍ਹਾਂ ਦੇ ਅਵਤਾਰ ਤੋਂ ਲੈ ਕੇ ਸਾਰੇ ਜ਼ਿੰਦਗੀ ਵਿਚ ਜੋ ਉਨ੍ਹਾਂ ਨੇ ਕੌਤਕ ਵਰਤਾਏ ਨੇ ਉਹ ਸੁਣਾਓ। ਕਹਿਣ ਲੱਗੇ ਮਹਾਰਾਜ, ਉਨ੍ਹਾਂ ਦੇ ਅਵਤਾਰ ਸਮੇਂ ਮੈਂ 3 ਕੁ ਸਾਲ ਦਾ ਸੀ। ਆਏ ਸਾਰਾ ਜੋ ਜਨਮ ਪੱਤਰੀ ਬਣਾਈ ਹਰਦਿਆਲ ਪੁਰੋਹਿਤ ਨੇ ਉਹ ਬਾਬਾ ਕਲਿਆਣ ਚੰਦ ਜੀ ਦੇ ਭਰਾਤਾ ਜੀ ਬਾਬਾ ਲਾਲੂ ਚੰਦ, ਜੋ ਬਾਬਾ ਲਾਲੂ ਜੀ ਹਨ ਉਨ੍ਹਾਂ ਦੇ ਘਰ ਪਈ। ਇਸ ਤਰ੍ਹਾਂ ਭਾਈ ਲਾਲਾਪਨ ਨੂੰ ਨਾਮੇ ਗੁਰਸਿੱਖ ਨੂੰ ਭੇਜਿਆ, ਨਾਲ 5ਵੇਂ ਦਿਨ ਜਾ ਕੇ ਪੱਤਰੀ ਲੱਭੀ, ਲੈ ਕੇ ਆਉਂਦੀ, ਕਹਿੰਦੇ ਹੁਣ ਲਿਖਣ ਵਾਲਾ ਕੋਈ ਲੱਭੋ ਜਿਹੜਾ ਸੰਸਕ੍ਰਿਤ ਪੜ੍ਹ ਕੇ ਗੁਰਮੁਖੀ ਲਿਪੀ ਚ ਲਿਖੇ। ਉਹ ਭਾਈ ਪੈੜਾ ਮੁੱਖਾ ਸੁਲਤਾਨਪੁਰ ਸਾਹਿਬ ਤੋਂ ਨਾਲ ਲੈ ਕੇ ਆਏ। ਉਨ੍ਹਾਂ ਨੇ ਆ ਕੇ ਸਾਰੀ ਪੱਤਰੀ ਵਾਚੀ। ਇਸ ਤਰ੍ਹਾਂ ਫਿਰ ਅੱਗੇ ਭਾਈ ਬਾਲਾ ਜੀ ਨੇ ਸਾਰਾ ਜੀਵਨ ਸੁਣਾਉਣਾ ਸ਼ੁਰੂ ਕੀਤਾ। ਸਾਰੀ ਸੰਗਤ ਦੇ ਸਮੇਤ ਸਤਿਗੁਰੂ ਮਹਾਰਾਜ ਬੜੇ ਪਿਆਰ ਨਾਲ ਸ਼ਰਵਣ ਕਰਦੇ ਨੇ। ਉਨ੍ਹਾਂ ਵਿਚ ਮਹਾਨ ਹਸਤੀਆਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਕਥਾ ਸੁਣੀ ਗੁਰੂ ਨਾਨਕ ਸਾਹਿਬ ਦੀ, ਬਾਬਾ ਬੁੱਢਾ ਜੀ ਆਦਿਕ ਬੜੇ ਬੜੇ ਗੁਰਸਿੱਖ ਉਸ ਕਥਾ ਨੂੰ ਸ਼ਰਵਣ ਕਰਦੇ। ਇੱਕ ਭਾਈ ਜੀਵਾ ਜੀ, ਜਿਨ੍ਹਾਂ ਨੇ ਬਹੁਤ ਗੁਰਾਂ ਦੀ ਸੇਵਾ ਕੀਤੀ ਹੈ ਲੰਗਰ ਦੀ, ਭਾਈ ਪਾਰੂ ਜੁਲਕਾ ਜੀ, ਇਨ੍ਹਾਂ ਵਿਚ ਕਥਾ ਸ਼ਰਵਣ ਕਰਦੇ ਸਨ। ਇੱਕ ਭਾਈ ਧਿੰਗਾ ਨਾਈ ਸੀ। ਇਸ ਤਰ੍ਹਾਂ ਦੇ ਗੁਰਸਿੱਖ ਵੱਡੇ ਵੱਡੇ ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਅਵਤਾਰ ਤੋਂ ਲੈ ਕੇ ਸਾਰੀ ਕਥਾ ਸ਼ਰਵਣ ਕਰਦੇ ਗਏ। ਕਥਾ ਨਾਲ ਨਾਲ ਭਾਈ ਪੈੜਾ ਮੁੱਖਾ ਜੀ ਲਿਖਦੇ ਗਏ। ਸਵਾਲ ਹੁਣ ਅੱਗੇ ਅਧਿਆਇ 3 ਪ੍ਰਾਰੰਭ ਹੋਣ ਲੱਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ, ਇਹਦੇ ਵਿਚ ਆਪਾਂ ਕੁਛ ਪਹਿਲਾਂ ਵੀ ਸ਼ਰਵਣ ਕਰ ਚੁੱਕੇ ਹਾਂ, ਪਰ ਕਹਿੰਦੇ ਨੇ ਇਤਿਹਾਸ ਹੋਵੇ ਗੁਰਬਾਣੀ, ਇਹ ਕਦੇ ਪੁਰਾਣੇ ਨਹੀਂ ਹੁੰਦੇ। ਹਰ ਵਾਰ ਨਵਾਂ ਹੀ ਰੰਗ ਹੁੰਦਾ, ਹਰ ਵਾਰ ਹੋਰ ਰੰਗ ਹੁੰਦਾ, ਹੋਰ ਰਸ ਹੈ, ਹੋਰ ਕਿਰਪਾ ਹੈ, ਕਿਉਂਕਿ ਮੁੱਖ ਵਿੱਚੋਂ ਗੁਰਾਂ ਦੀ ਬਾਣੀ ਉਚਾਰਨ ਕੀਤੀ ਹੈ। ਜਦੋਂ ਆਪਾਂ ਉਹਦਾ ਵਿਸਥਾਰ ਕਰਦੇ ਹਾਂ ਇਤਿਹਾਸ ਦਾ ਵੀ, ਜੇ ਆਪਸ ਵਿੱਚ ਕਥਾ ਮਿਲਾਈਏ ਭਾਵੇਂ 5 ਵਾਰ ਕਰੀਏ, ਵੱਖਰੇ ਹੀ ਅੱਖਰ ਆਉਣਗੇ ਅੱਗੇ। ਸੋ ਇਸ ਕਰਕੇ ਆਓ ਆਨੰਦ ਲਈਏ ਕਥਾ ਦਾ। ਪਹਿਲਾਂ ਕਵੀ ਜੀ ਕਵਿਤ ਦੇ ਰਾਹੀਂ ਗੁਰਾਂ ਦੇ ਚਰਨਾਂ ਕਮਲਾਂ ਦਾ ਮੰਗਲ ਕਰਦੇ ਨੇ ਕਿ ਚਰਨਾਂ ਕਮਲਾਂ ਦੀ ਉਪਮਾ ਕਿਹਦੇ ਨਾਲ ਦਿਆਂ, ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਹਾਂ ਕਿ ਚਰਨ ਕਮਲ ਨੇ, ਇਹ ਹਸਤ ਕਮਲ ਨੇ, ਇਹ ਮੁੱਖ ਕਮਲ ਹੈ, ਇਹ ਬੋਲਣ ਦਾ ਇੱਕ ਸੋਹਣਾ ਤਰੀਕਾ। ਜਿਵੇਂ ਆਪਾਂ ਕਿਸੇ ਨੂੰ ਕੀ ਨਾਮ ਹੈ ਤੇਰਾ, ਆਮ ਬੰਦੇ ਨੂੰ, ਔਰ ਵੱਡੇ ਬੰਦੇ ਨੂੰ ਕਹਿੰਦੇ ਆਪਣਾ ਸ਼ੁਭ ਨਾਮ ਕੀ ਹੈ, ਇੱਕ ਅੱਖਰ ਹੋਰ ਜੋੜਿਆ ਹੈ ਸ਼ੁਭ ਨਾਮ। ਸੋ ਆਪਣਾ ਹੋਰ ਸੋਹਣਾ ਬੋਲਣਾ ਹੋਵੇ ਸੋ ਆਪਣਾ ਸੋਹਣਾ ਨਾਮ ਕੀ ਹੈ। ਜਦੋਂ ਆਪਾਂ ਸਤਿਗੁਰੂ ਦੇ ਬਚਨ ਕਰਦੇ ਹਾਂ ਉਦੋਂ ਕਮਲ, ਕਿਉਂਕਿ ਨਿਰਲੇਪ ਰਹਿੰਦਾ ਪਾਣੀ ਵਿੱਚ ਕਮਲ, ਕਮਲ ਦੇ ਸਦਰਸ਼ ਚਿਹਰਾ, ਹਸਤ ਕਮਲ, ਚਰਨ ਕਮਲ, ਮੁਖ ਕਮਲ, ਹਿਰਦਾ ਕਮਲ, ਇਹ ਸਾਰੇ ਅੱਖਰ ਬੋਲੇ ਜਾਂਦੇ ਨੇ। ਸੋ ਇਸ ਤਰ੍ਹਾਂ ਹੁਣ ਕਵੀ ਜੀ ਕਹਿੰਦੇ ਕਿਹਦੇ ਨਾਲ ਉਪਮਾ ਨੇ ਆ ਤੁਹਾਡੀ, ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਕੋਈ ਨਾ ਕੋਈ ਨੁਕਸ ਹੈ, ਪਰ ਤੁਹਾਡੇ ਵਿੱਚ ਤਾਂ ਕੋਈ ਵੀ ਔਗਣ ਨਹੀਂ, ਕੋਈ ਨੁਕਸ ਨਹੀਂ। ਤੁਸੀਂ ਤਾਂ ਬਹੁਤ ਸਾਰਿਆਂ ਨਾਲ ਸ਼੍ਰੋਮਣੀ ਹੋ, ਗੁਣਾਂ ਦਾ ਖਜ਼ਾਨਾ ਹੋ। ਆਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਵਿਤਾ ਕਉ ਕਾਵਿ ਉਪਮਾ ਸੋ ਦੇਤ ਪਾਰ ਜਾਤ ਪਗ, ਕਉ ਕਹਿ ਗੁਰੂ ਪਗ ਕਮਲ ਅਮਲ ਹੈ।
ਕਵੀ ਜੀ ਫਰਮਾਉਂਦੇ ਨੇ ਕਿ ਕੋਈ ਕਵੀ ਤਾਂ ਉਪਮਾ ਦਿੰਦਾ ਹੈ ਕਿ ਜਿਹੜੇ ਗੁਰਾਂ ਦੇ ਚਰਨ ਨੇ ਇਹ ਪਾਰ ਜਾਤ ਹੁੰਦਾ ਕਲਪ ਵਿੱਚ। ਆਸਾ ਦੀ ਵਾਰ ਜਿਹੜੇ ਸੁਣਦੇ ਨੇ ਪੜ੍ਹਦੇ ਨੇ ਉਨ੍ਹਾਂ ਨੂੰ ਪਤਾ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲਿਖਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ। ਪਾਰ ਜਾਤ ਇਹੋ ਹਰ ਕੋ ਨਾਮ, ਇਹ ਪਾਰ ਜਾਤ ਕਲਪ ਬ੍ਰਿਛ ਵਿਦਵਾਨਾਂ ਅਨੁਸਾਰ ਤਾਂ ਉਹ, ਕਿਉਂਕਿ ਗਿੱਦੜ ਦਾਸ ਨਾ ਪੜਾ ਅੱਖੈ ਥੂ ਕੌੜੀ, ਉਨ੍ਹਾਂ ਨੇ ਕਿਹੜਾ ਸਵਰਗ ਦੇਖੇ ਹੁੰਦੇ ਨੇ ਜਾਂ ਕੋਈ ਚੀਜ਼, ਉਹ ਕਹਿੰਦੇ ਮਨੋਕਲਪਿਤ ਹੈ। ਪਰ ਜੇ ਵਿਦਵਾਨ ਅਭਿਆਸ ਕਰ ਲੈਣ ਬਾਣੀ ਦਾ, ਮਨੋਕਲਪਤ ਵੀ ਸਾਹਮਣੇ ਹੀ ਆ ਜਾਂਦਾ ਕਿ ਹੈ ਕਿ ਨਹੀਂ, ਸਭ ਕੁਛ ਹੈਗਾ। ਬਸ ਤੀਸਰਾ ਨੇਤਰ ਖੁੱਲਣਾ ਚਾਹੀਦਾ, ਫਿਰ ਹਰ ਇੱਕ ਚੀਜ਼ ਹੈ। ਸੋ ਇਹ ਹੈ ਕਿ ਬਈ ਆਮ ਲੋਕਾਂ ਦੇ ਵਿੱਚ ਇਹ ਚੀਜ਼ ਨੂੰ ਆਪਾਂ ਪ੍ਰਗਟ ਨਹੀਂ ਕਰਦੇ, ਪਰ ਗੁਰਬਾਣੀ ਅੰਦਰ ਸਾਰਾ ਕੁਛ ਆਇਆ। ਤਾਂ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੀ ਉਪਮਾ ਕੋਈ ਪਾਰ ਜਾਤ ਦਰਖਤ ਨਾਲ ਦਿੰਦਾ। ਉਹ ਦਰਖਤ ਦਾ ਇਹ ਹੈ ਉਹਦੇ ਕੋਲ ਖੜ ਕੇ ਕੋਈ ਵੀ ਇੱਛਾ ਕਰ ਲਓ ਪੂਰੀ ਕਰਦਾ, ਕਿਉਂਕਿ ਇਸ ਧਰਤੀ ਉੱਤੇ ਨਾ ਹੋਣ ਕਰਕੇ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀ ਜਾਏ। ਕ੍ਰਿਸ਼ਨ ਜੀ ਗੋਪੀਆਂ ਲਈ ਸਵਰਗ ਤੋਂ ਇੰਦਰ ਨਾਲ ਜੰਗ ਕਰਕੇ ਲੈ ਕੇ ਆਏ ਸੀ ਇਹਨੂੰ। ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਮਨੁੱਖਾਂ ਵਾਸਤੇ ਨਹੀਂ ਬਣੀਆਂ ਹੁੰਦੀਆਂ। ਕੋਈ ਕਹੇ ਗੁਰੂ ਪਾਗ ਕਮਲ ਅਮਲ ਹੈ, ਕੋਈ ਕਹਿੰਦਾ ਹੈ ਕਿ ਗੁਰੂ ਜੀ ਦੇ ਚਰਨ ਕਮਲ ਵਰਗੇ ਅਮਲ ਮੈਲ ਤੋਂ ਰਹਿਤ ਹਨ।
ਜੋ ਪਾਰ ਜਾਤ ਨਾ ਚ ਤਨ ਗਤ ਦਾਨ ਨਾਹੀ,
ਪਰ ਮੈਂ ਉਹਦੇ ਚ ਨੁਕਸ ਕਰਦਾ ਪਾਰ ਜਾਤ ਵਿਚ ਇਹ ਕਿ ਗੁਰੂ ਕੇ ਚਰਨਾਂ ਨੂੰ ਪਾਰ ਜਾਤ ਤਾਂ ਕਹਿ ਦਿੱਤਾ, ਪਰ ਪਾਰ ਜਾਤ ਚੇਤਨ ਨਹੀਂ ਹੈ, ਚੇਤਨ ਸੱਤਾ ਨਹੀਂ ਹੈ। ਸੋ ਇਸ ਕਰਕੇ ਮਨ ਬੁੱਧੀ ਸੰਯੁਕਤ ਹੋਣ ਦੀ ਤਾਕਤ ਹੋਣੀ ਇਹ ਚੇਤਨ ਸੱਤਾ ਹੁੰਦੀ ਹੈ। ਫਿਰ ਸੁਣੀਏ, ਮਨ ਬੁੱਧੀ ਸਹਿਤ ਹੋਣ ਦੀ ਤਾਕਤ ਨੂੰ ਚੇਤਨ ਸੱਤਾ ਕਹਿੰਦੇ, ਚੇਤਨ ਹੋਣਾ। ਗਤ ਦਾਨ ਨਾਹੀ, ਇਹ ਜਿਹੜਾ ਪਾਰ ਜਾਤ ਦਾ ਦਰਖਤ ਹੈ ਇਹ ਬੰਦੇ ਨੂੰ ਚਾਰ ਪਦਾਰਥ ਦਿੰਦਾ, ਪਰ ਜੇ ਉਹਨੂੰ ਕਹੇ ਸਾਨੂੰ ਮੁਕਤੀ ਦੇ ਦਿਓ, ਫਿਰ ਉੱਥੇ ਬ੍ਰੇਕਾਂ ਲੱਗ ਜਾਂਦੀਆਂ ਇਹਨਾਂ ਦੀਆਂ, ਕਿਉਂਕਿ ਮੁਕਤ ਕਰਨਾ ਸਿਰਫ ਗੁਰਾਂ ਦਾ ਕੰਮ ਹੈ, ਅਕਾਲ ਪੁਰਖ ਦਾ ਕਾਰਜ ਹੈ। ਇਹੀ ਰੌਲਾ ਬਸ, ਕੋਈ ਮੁਕਤ ਨਹੀਂ ਕਰ ਸਕਦਾ ਕਿਸੇ ਨੂੰ ਬੰਧਨਾਂ ਤੋਂ। ਕਿੱਡੇ ਦੇਵੀ ਦੇਵਤੇ ਦੀ ਕੋਈ ਆਰਾਧਨਾ ਕਰੇ ਪ੍ਰਗਟ ਵੀ ਹੋ ਜਾਂਦੇ ਨੇ, ਜਿਵੇਂ ਭਾਈ ਭਗੀਰਥ ਜੀ ਨੂੰ ਮਲਸੀਹਾਂ ਨਗਰ ਦੇਵੀ ਪ੍ਰਗਟ ਹੋ ਗਈ ਸੀ, ਉਹ ਹੁਣ ਤੱਕ ਗੁਰੂ ਘਰ ਆ, ਉੱਥੇ ਮੰਦਰ ਵੀ ਨਾਲ ਬਣਿਆ ਹੋਇਆ। ਦੇਵੀ ਨੇ ਕਿਹਾ ਸੀ ਮੁਕਤੀ ਮੈਂ ਦੇ ਨਹੀਂ ਸਕਦੀ, ਮੁਕਤੀ ਦਾ ਰਸਤਾ ਦੱਸ ਸਕਦੀ ਹਾਂ, ਉਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਅਕਾਲ ਪੁਰਖ ਸੁਲਤਾਨਪੁਰ ਸਾਹਿਬ ਆਏ ਹੋਏ ਨੇ, ਜਾਂ ਉਨ੍ਹਾਂ ਦੇ ਚਰਨੀ ਲੱਗ ਜਾ, ਮੁਕਤ ਉਹ ਕਰ ਸਕਦੇ। ਮੈਂ ਤੈਨੂੰ ਦੇ ਸਕਦੀ ਹਾਂ ਧਰਮ ਅਰਥ ਕਾਮ ਮੋਖ, ਚਾਰ ਚੀਜ਼ਾਂ। ਹਰ ਦੇਵਤਾ ਹਰ ਸ਼ਕਤੀ ਚਾਰ ਪਦਾਰਥ ਹੀ ਦਿੰਦੀ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਕ ਹੈ ਸਭ ਬਲ ਜਸ। ਇਸ ਕਰਕੇ ਪਾਰਜਾਤ ਦਾ ਦਰਖਤ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਜਿਨ੍ਹਾਂ ਲਈ ਹੈ ਸੋ ਹੈ, ਪਰ ਸਾਡੇ ਸਤਿਗੁਰ ਦੇ ਚਰਨ ਤਾਂ ਕਲਿਆਣ ਦੇਣ ਹਾਰੇ ਹਨ।
ਅਮਲ ਕਮਲ ਰਹਿਣ ਵੇਖੇ ਮੁੱਖ ਮਿਲ ਹੈ।
ਅਮਲ ਇੱਕ ਹੁੰਦਾ ਅਮਲ, ਇਹ ਸੰਧੀ ਛੇਦ ਵਿੱਚ ਆਉਂਦਾ, ਐੜਾ ਮੰਮਾ ਇਕੱਠਾ ਲੱਲਾ ਵੱਖਰਾ। ਅਮਲ ਇੱਕ ਹੁੰਦਾ ਐੜਾ ਵੱਖਰਾ ਕਰ ਲੈਣਾ ਤੇ ਮਲ ਵੱਖਰਾ। ਅਮਲ ਜਿਵੇਂ ਅਖਲ ਹੁੰਦਾ ਸਮੂਹ ਤੇ ਅਖਲ ਇਹ ਵੱਖਰਾ ਹੋ ਜਾਂਦਾ, ਐੜਾ ਵੱਖਰਾ ਖੱਖਾ ਲੱਲਾ ਵੱਖਰਾ। ਖਲ ਨਾਮ ਮੂਰਖ ਦਾ ਹੈ, ਅਖਲ ਤੇ ਹੁੰਦਾ ਅਖਲ ਸਮੂਹ। ਇਸ ਕਰਕੇ ਸੰਧੀ ਛੇਦ ਕਰਕੇ ਅੱਖਰਾਂ ਦੇ ਅਰਥ ਬਣਾਏ ਜਾਂਦੇ ਨੇ। ਇਹ ਅਮਲ ਕਮਲ ਰੈਨ ਵਿਖੇ ਮੁੱਖ ਮਿਲ ਹੈ, ਜਿਹਨੂੰ ਆਪਾਂ ਕਹਿੰਦੇ ਕਮਲ ਦਾ ਫੁੱਲ ਮੈਲ ਤੋਂ ਰਹਿਤ, ਚਰਨਾ ਕਮਲਾਂ ਦੀ ਉਪਮਾ ਦਿੰਦੇ ਹਾਂ। ਜਿਹਦੇ ਲਈ ਕਹਿੰਦੇ ਕਮਲ ਦੇ ਫੁੱਲ ਚ ਇਹ ਨੁਕਸ ਹੈ ਕਿ ਜਦੋਂ ਸੂਰਜ ਛੁਪਦਾ ਸ਼ਾਮ ਨੂੰ ਕਮਲ ਦਾ ਫੁੱਲ ਬੰਦ ਹੋ ਜਾਂਦਾ ਆਪਣੇ ਆਪ ਹੀ, ਰਾਤ ਨੂੰ ਨੀ ਕਮਲ ਦਾ ਫੁੱਲ ਸੋਹਣਾ। ਸੋ ਇਹ ਆਪਾਂ ਦੇਖ ਵੀ ਸਕਦੇ, ਜੇ ਕਿਤੇ ਕਮਲ ਦਾ ਫੁੱਲ ਦੇਖਣਾ ਹੋਵੇ, ਆਮ ਤੌਰ ਤੇ ਪਾਣੀ ਵਿਚ ਹੁੰਦਾ, ਘਰਾਂ ਵਿਚ ਵੀ ਕਿਤੇ ਲੱਗਿਆ ਹੋ ਸਕਦਾ। ਕਿਸੇ ਦੇ ਘਰ ਕਨੇਡਾ ਦੇਖਿਆ ਸੀ, ਐਬਸਫੋਰਡ, ਕਮਲ ਦਾ ਫੁੱਲ ਲਾਇਆ ਹੋਇਆ ਸੀ, ਪਰ ਸ਼ਾਮ ਨੂੰ ਮਿਚ ਗਿਆ, ਆਪਣੇ ਆਪ ਬੰਦ ਹੋ ਗਿਆ। ਸੋ ਇਸ ਕਰਕੇ ਮਹਾਰਾਜ ਦੇ ਚਰਨਾਂ ਦੀ ਉਪਮਾ ਕਮਲ ਦੇ ਤੁਲ ਦੇ ਸਕਦੇ ਹਾਂ, ਪਰ ਚਰਨਾਂ ਦੇ ਬਰਾਬਰ ਤਿੰਨਾਂ ਲੋਕਾਂ ਵਿਚ ਕੋਈ ਵੀ ਚੀਜ਼ ਨਹੀਂ। ਉਪਮਾ ਕਿਹਦੀ ਦਈਏ ਕਹਿੰਦੇ, ਪਰ ਕਿਉਂਕਿ ਦੁਨੀਆਂ ਨੂੰ ਸਮਝਾਉਣ ਲਈ ਵੱਡੀ ਤੋਂ ਵੱਡੀ ਸੋਭਾ ਵਾਸਤੇ ਹੀ ਆਪਾਂ ਕਹਿ ਸਕਦੇ ਹਾਂ। ਇਸੇ ਕਰਕੇ ਕਈ ਵਾਰ ਗੁਰਬਾਣੀ ਅੰਦਰ ਇਤਿਹਾਸ ਵਿਚ ਗੁਰਾਂ ਦੀਆਂ ਲਿਖੀਆਂ ਹੋਈਆਂ ਲਿਖਤਾਂ ਵਿਚ ਕਈ ਐਸੀਆਂ ਚੀਜ਼ਾਂ ਆ ਜਾਂਦੀਆਂ ਨੇ, ਜਦੋਂ ਸਤਿਗੁਰੂ ਜੀ ਕਿਸੇ ਧਰਮ ਵਾਲੇ ਨੂੰ ਮਿਲਦੇ ਨੇ। ਹੁਣ ਕਿਸੇ ਧਰਮ ਵਾਲਿਆਂ ਲਈ ਵਿਸ਼ਨੂੰ ਜੀ ਭਗਵਾਨ ਮੰਨੇ ਜਾਂਦੇ ਨੇ। ਹੁਣ ਸਤਿਗੁਰੂ ਜੀ ਉਨ੍ਹਾਂ ਨੂੰ ਵੱਡੇ ਤੋਂ ਵੱਡਾ ਜਿਹੜਾ ਵਿਸ਼ਨੂੰ ਹੀ ਉਨ੍ਹਾਂ ਵਾਸਤੇ, ਉਹਦੇ ਤੁਲ ਫਿਰ ਪ੍ਰਮਾਣ ਦੇ ਕੇ ਸਮਝਾ ਦਿੰਦੇ ਨੇ। ਇਉਂ ਪ੍ਰਮਾਣ ਦੇਣਾ ਪੈਂਦਾ ਵੱਡੀ ਤੋਂ ਵੱਡੀ ਚੀਜ਼ ਇਸ ਤਰ੍ਹਾਂ। ਪਰ ਕਹਿੰਦੇ ਕਮਲ ਦਾ ਫੁੱਲ ਇਹ ਠੀਕ ਹੈ, ਅਮਲ ਮੈਲ ਤੋਂ ਰਹਿਤ ਹੈ, ਚਰਨਾ ਕਮਲਾਂ ਦੇ ਸਦਰਸ ਆਪਾਂ ਕਹਿ ਤਾਂ ਦਿੱਤਾ, ਪਰ ਕਹਿੰਦੇ ਮੇਰੀ ਸੋਚ ਇਸ ਤੋਂ ਵੀ ਉੱਤੇ ਜਾਂਦੀ ਕਿ ਰਾਤ ਨੂੰ ਤਾਂ ਬੰਦ ਹੋ ਜਾਂਦਾ, ਪਰ ਮੇਰੇ ਸਤਿਗੁਰਾਂ ਦੇ ਚਰਨ ਤਾਂ ਸਤਿਗੁਰ ਜਾਗਤਾ ਹੈ ਦੇਵ, ਮੇਰੇ ਸਤਿਗੁਰਾਂ ਦੇ ਚਰਨ ਕਮਲ ਤਾਂ ਹਰ ਵਕਤ ਹੀ ਪ੍ਰਕਾਸ਼ਮਾਨ ਹਨ।
ਵੈ ਤੋ ਸਹ ਚੇਤ ਦੇ ਕਾਮ ਨਾ ਭਗਤ ਨਿਜ, ਬਾਸੁਰ ਔਰ ਰਜਨੀ ਮੈਂ ਏਕ ਸੋ ਸਤੁਲ ਹੈ।
ਵੈ ਤੋ ਸਹਚੇਤ ਦੇਤ ਕਾਮਨਾ ਭਗਤ ਨੇ ਜੇ। ਹੁਣ ਚਰਨਾ ਕਮਲਾਂ ਦਾ, ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਜਿਹੜੇ ਨੇ, ਉਹ ਤਾਂ ਆਪਣੇ ਜਿਹੜੇ ਪਿਆਰੇ ਨੇ ਸਹਚੇਤ ਚੇਤਨਤਾ ਹੀ ਸਮੇਤ ਕਾਮਨਾ ਵੀ ਪੂਰੀ ਕਰਦੇ ਨੇ। ਜੇ ਕੋਈ ਕਾਮਨਾ ਕਰ ਲਵੇ, ਆਓ ਭਗਤਾਂ ਦੀ ਕਾਮਨਾ ਭਗਤੀ ਦਿੰਦੇ ਨੇ ਉਹਨਾਂ ਨੂੰ, ਜੋ ਕੋਈ ਮੰਗ ਲਏ ਉਹ ਵੀ ਦਿੰਦੇ ਨੇ। ਚਰਨਾਂ ਦਾ ਆਦਰ ਕਰਨਾ, ਸੋ ਇਸ ਤਰੀਕੇ ਦੇ ਨਾਲ ਬਾਸਰ ਔਰ ਰਜਨੀ ਮੈਂ ਏਕ ਸੀ ਸਤੁਲ ਹੈ। ਬਾਸਰ ਤੋਂ ਭਾਵ ਦਿਨ, ਰਜਨੀ ਰਾਤ, ਗੁਰਾਂ ਦੇ ਚਰਨ ਕਮਲ ਰਾਤ ਦਿਨ ਸਤੁਲ ਇੱਕੋ ਜਿਹੀ ਹਨ। ਗੁਰਾਂ ਦੇ ਚਰਨ ਕਮਲ ਹਮੇਸ਼ਾ ਹੀ ਪ੍ਰਕਾਸ਼ਮਾਨ ਰਹਿੰਦੇ ਹਨ।
ਲਖ ਪਾਦ ਆਦਰਨ ਨਾ ਪਾਰ ਜਾਤ ਕਮਲ ਕੋ, ਤਾਂ ਤੇ ਪੱਗ ਪੱਗ ਪਾਰ ਜਾਤ ਨਾ ਕਮਲ ਹੈ।
ਇਸ ਕਰਕੇ ਕਹਿੰਦੇ ਨੇ ਜਿਹੜਾ ਚਰਨਾਂ ਦਾ ਆਦਰ ਕਰਨਾ ਨਹੀਂ ਜਾਣਦਾ ਨਾ ਕੋਈ, ਉਹਨੂੰ ਇਨ੍ਹਾਂ ਚੀਜ਼ਾਂ ਦੀ ਸਮਝ ਨਹੀਂ ਹੈ। ਕਹਿੰਦੇ ਕਿਉਂਕਿ ਨਾ ਹੀ ਕਲਪ ਵਿਚ ਤੇ ਨਾ ਹੀ ਕਮਲ ਗੁਰੂ ਜੀ ਦੇ ਚਰਨਾਂ ਦੇ ਆਦਰ ਯੋਗ ਸਮਝੇ ਜਾਂਦੇ ਨੇ। ਇਸ ਲਈ ਚਰਨ ਚਰਨ ਹੀ ਹਨ ਤੇ ਕਮਲ ਤੇ ਪਾਰਜਾਤ ਉਹ ਆਪਣੀ ਥਾਂ ਹਨ, ਨਾ ਹੀ ਕਲਪ ਬ੍ਰਿਛ ਹਨ ਤੇ ਨਾ ਹੀ ਕਮਲ ਹਨ। ਕਿਉਂ ਕਵੀ ਜੀ ਨੇ ਆਪਣੇ, ਕਿਉਂਕਿ ਬੁੱਧੀ ਹੈ ਕਵੀ ਜੀ ਦੀ, ਤੇ ਬੁੱਧੀ ਜਿਹੜੀ ਹੈ ਕਵੀ ਜੀ ਦੀ, ਇੱਕ ਹੁੰਦੀ ਬੁੱਧੀ ਸੰਸਾਰੀ, ਇੱਕ ਹੁੰਦੀ ਵਿਵੇਕ ਬੁੱਧੀ, ਜਿਹਦੇ ਚ ਆਤਮਕ ਪ੍ਰਕਾਸ਼ ਜ਼ਿਆਦਾ ਪ੍ਰਕਾਸ਼ਮਾਨ ਹੁੰਦਾ। ਇਸ ਕਰਕੇ ਵਿਵੇਕ ਬੁੱਧੀ ਤੋਂ ਕੰਮ ਲੈਂਦਿਆਂ ਹੋਇਆਂ ਕਹਿੰਦੇ, ਮੈਂ ਤਾਂ ਇਹ ਕਹਿਣਾ ਕਿ ਸਿਰਫ ਕਵਿਤਾ ਲਿਖਣ ਰੂਪ ਜਾਂ ਪ੍ਰਮਾਣ ਦੇਣ ਹਿੱਤ ਇਹ ਅੱਖਰਾਂ ਦੀ ਵਰਤੋਂ ਹੋ ਸਕਦੀ ਹੈ, ਪਰ ਦੁਨੀਆਂ ਕਿਤੇ ਇਹ ਨਾ ਸਮਝ ਲਵੇ ਕਿ ਕਮਲ ਦੇ ਫੁੱਲ ਨੂੰ ਮੱਥਾ ਟੇਕਣ ਲੱਗ ਜੇ ਵੀ ਗੁਰਾਂ ਦੇ ਚਰਨ ਤੁਲ ਹੈ। ਨਹੀਂ, ਸਿਰਫ ਪ੍ਰਮਾਣ ਹੀ ਦਿੱਤਾ ਹੈ।
ਚੌਪਾਈ ਕਰ ਤੁੰਬੇ ਕੱਟ ਕੇ ਨ ਕੁਪੀਨਾ।
ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਪਿਆਰਾ ਗੁਰਸਿੱਖ ਭਾਈ ਬਾਲਾ ਜੀ ਅਤੇ ਗੁਰੂ ਨਾਨਕ ਦੇਵ ਜੀ ਦਾ ਸਰੂਪ ਅਲੱਗ ਅਲੱਗ ਥਾਵਾਂ ਤੇ ਵਰਣਨ ਕਰਨਗੇ। ਹੁਣ ਜਿਹੜਾ ਸਰੂਪ ਹੈ ਭਾਈ ਬਾਲਾ ਜੀ ਦਾ, ਪੁਰਾਣੇ ਜਦੋਂ ਸਿੱਖੀ ਹਲੇ ਹੁਣ ਪ੍ਰਚਲਿਤ ਨਹੀਂ ਸੀ ਹੋਈ ਪੂਰਨ ਰੂਪ ਦੇ ਵਿੱਚ, ਜਾਂ ਕਹਿ ਲਓ ਵੀ ਦਸਵੇਂ ਪਾਤਸ਼ਾਹ ਨੇ ਜਿਹੜਾ ਬਾਣਾ ਬਖਸ਼ਿਆ, ਉਹ ਬਾਅਦ ਦੀਆਂ ਚੀਜ਼ਾਂ। ਛੇਵੇਂ ਪਾਤਸ਼ਾਹ ਵੇਲੇ ਕੁਛ ਕੁ ਤਬਦੀਲੀਆਂ ਹੋਈਆਂ। ਛੇਵੇਂ ਪਾਤਸ਼ਾਹ ਵੇਲੇ ਬਾਬਾ ਬੁੱਢਾ ਜੀ ਨੂੰ ਵੀ ਗੱਤਕੇ ਕਿਰਪਾਨ ਪਾਤੀ ਸੀ ਮਹਾਰਾਜ ਨੇ। ਬਾਬਾ ਜੀ ਆਪ ਵੀ ਗੱਤਕਾ ਜਾਣਦੇ ਸੀ, ਘੋੜ ਸਵਾਰੀ, ਕਿਉਂਕਿ ਛੇਵੇਂ ਪਾਤਸ਼ਾਹ ਨੂੰ ਸੰਥਿਆ ਊੜਾ ਐੜਾ ਸਿਖਾਉਣਾ, ਸੰਥਿਆ ਕਰਾਉਣੀ ਗੁਰਬਾਣੀ ਦੀ, ਘੋੜੇ ਤੇ ਚੜ੍ਹਨਾ ਸਿਖਾਉਣਾ, ਸ਼ਸਤਰ ਵਿਦਿਆ, ਇਹ ਛੇਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ ਨੇ ਸਿਖਾਈ ਸੀ, ਉਸਤਾਦ ਵੀ ਸਨ। ਇਸ ਕਰਕੇ ਅਲੱਗ ਅਲੱਗ ਰੂਪ ਹਨ। ਹੁਣ ਉਦੋਂ ਰੂਪ ਕੀ ਸੀ ਭਾਈ ਬਾਲਾ ਜੀ ਦਾ? ਕਹਿੰਦੇ ਕਰ ਮਤਲਬ ਹੱਥ ਦੇ ਵਿੱਚ ਤੂੰਬੀ, ਛੋਟਾ ਤੂੰਬਾ ਪਕੜਿਆ ਹੋਇਆ ਹੈ। ਤੂੰਬਾ ਹੁੰਦਾ ਸੀ ਪੁਰਾਣੇ ਟਾਈਮ ਦੇ ਵਿੱਚ, ਪਿੱਤਲ ਦੇ ਕੁੰਡੇ ਵਾਲੀ ਇੱਕ ਗੜਬੀ ਜਿਹੀ, ਖੁੱਲੇ ਮੂੰਹ ਵਾਲਾ ਹੁੰਦਾ ਸੀ ਤੂੰਬਾ। ਹੁਣ ਵੀ ਆਪਾਂ ਦੇਖ ਸਕਦੇ ਹਾਂ ਜੋਗੀ ਲੋਕਾਂ ਕੋਲ ਵੀ ਜਾਂ ਸਾਧੂ ਸੰਤਾਂ ਕੋਲ ਵੀ ਹੁੰਦਾ ਹੈ। ਕੱਟ ਕੀਨ ਕੁਪੀਨਾ, ਇਹ ਕੱਟ ਜਿਹੜਾ ਲੱਕ ਹੈ, ਇਹ ਲੱਕ ਨੂੰ ਅੱਛੇ ਤਰੀਕੇ ਦੇ ਨਾਲ ਉਨ੍ਹਾਂ ਨੇ ਜੋ ਇੱਕ ਲੰਗੋਟ ਬਣਾ ਕੇ ਬੰਨਿਆ ਹੁੰਦਾ ਇਸ ਤਰ੍ਹਾਂ ਦਾ ਕਿ ਜੱਤ ਸਾਧ ਦੀ ਨਿਸ਼ਾਨੀ ਹੁੰਦੀ ਹੈ, ਜੋ ਉਹਦੇ ਉੱਪਰ ਦੀ ਫਿਰ ਬਸਤਰ ਪਹਿਨ ਲੈਣਾ। ਕਸ਼ਹਿਰੇ ਦੀ ਦਾਤ ਹੌਲੀ ਹੌਲੀ ਫਿਰ ਆਪਣੇ ਚ ਪ੍ਰਚਲਿਤ ਹੋਈ। ਪਹਿਲਾਂ ਜਿਵੇਂ ਲਿਬਾਸ ਸੀ ਉਸੇ ਲਿਬਾਸ ਨੂੰ ਹੀ ਕਥਨ ਕਰਦੇ ਹਨ ਤਾਂ ਕਹੀਦਾ, ਕਿਉਂਕਿ ਪਹਿਲਾਂ ਹੁੰਦਾ ਸੀ ਕਥਾ ਸੁਣ ਲੈਣੀ, ਮੰਨ ਲੈਣੀ। ਹੁਣ ਦਿਮਾਗ ਇੰਨੇ ਤੇਜ਼ ਨੇ, ਤਰਕ ਬਤਰਕ ਨਾਲ ਹੀ ਖੜੀ ਹੋ ਜਾਂਦੀ ਹੈ ਹਰ ਬੰਦੇ ਚ, ਇਸ ਕਰਕੇ ਉਹਨੂੰ ਨਾਲ ਨਾਲ ਹੀ ਆਪਾਂ ਨੇ ਠੀਕ ਵੀ ਕਰਨਾ ਹੁੰਦਾ। ਉਹਦੀ ਜੇ ਫਿਨਿਸ਼ਿੰਗ ਨਹੀਂ ਕਰਦੇ ਤਾਂ ਫਿਰ ਸੁਣਨ ਵਾਲਾ ਕਹਿੰਦਾ ਇਹ ਕਿਹੋ ਜਿਹਾ ਲਿਬਾਸ ਸੀ ਉਦੋਂ। ਪਰ ਇਹ ਹੈ ਕਿ ਭਾਈ ਬਾਲਾ ਜੀ ਦਾ ਕੈਸਾ ਲਿਬਾਸ ਹੈ।
ਤਾਣੇ ਉੱਪਰ ਕਮਰੇ ਸਤਲੀਨਾ,
ਸਰੀਰ ਦੇ ਉੱਤੇ ਚਿੱਟੇ ਰੰਗ ਦੀ ਕੰਬਲੀ ਲਈ ਹੋਈ ਹੈ। ਸਰੂਪ ਨੂੰ ਆਪਾਂ ਮਨ ਦੇ ਦੁਆਰਾ ਚਿੱਤਰਿਤ ਕਰ ਰਹੇ ਹਾਂ।
ਉੱਚੀ ਕੁਲ ਹੈ ਸੀਸ ਪਰ ਧਾਰੀ,
ਸੀਸ ਦੇ ਉੱਤੇ ਉੱਚੀ ਕੁਲ ਹੈ, ਇੱਕ ਲੰਬੀ ਜੀ ਟੋਪੀ ਹੁੰਦੀ ਸੀ ਪਹਿਲਾਂ ਸੀਸ ਦੇ ਲੰਬਾਈ ਵਾਲੀ, ਉਹ ਰੱਖੀ ਹੋਣੀ, ਬਾਅਦ ਵਿੱਚ ਬਸਤਰ ਬਦਲੇ ਨੇ। ਇਹ ਕਵੀ ਜੀ ਨੇ ਉਨ੍ਹਾਂ ਦਾ ਪਹਿਲਾ ਰੂਪ ਵਰਣਨ ਜ਼ਰੂਰ ਕੀਤਾ, ਪਰ ਐਸਾ ਮੇਰੇ ਖਿਆਲ ਅਨੁਸਾਰ, ਕਿਉਂਕਿ ਮੇਰੇ ਵਿਚਾਰ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦੀ ਕਥਾ ਆਉਂਦੀ ਤਾਂ ਮਹਾਰਾਜ ਨੇ 5 ਸਾਲ ਦੀ ਉਮਰ ਚ ਦਸਤਾਰ ਸਜਾ ਕੇ ਫੇਰ ਵਿਦਿਆ ਪੜ੍ਹਨ ਗਏ ਸਨ। ਹੁਣ ਇਹ ਰੂਪ ਜਿਹੜਾ ਕਵੀ ਜੀ ਨੇ ਕੀਤਾ ਜਾਂ ਮਨੋਕਲਪਿਤ ਹੋ ਸਕਦਾ, ਜੇ ਮੰਨ ਵੀ ਲਈਏ ਇਸ ਗੱਲ ਨੂੰ, ਪਰ ਹੋ ਸਕਦਾ ਐਸਾ ਰੂਪ ਬਣਾਉਂਦੇ ਵੀ ਹੋਣ, ਰੋਕਦੇ ਵੀ ਨਹੀਂ ਸਨ। ਪਰ ਗੁਰੂ ਨਾਨਕ ਦੇਵ ਜੀ ਨੇ ਤਾਂ 5 ਸਾਲ ਦੀ ਉਮਰ ਵਿੱਚ ਦਸਤਾਰ ਮਹਾਰਾਜ ਨੂੰ ਬੰਨ ਦਿੱਤੀ ਸੀ ਸੋਹਣੀ, ਉਹ ਸ਼ਨੀਕ ਕਹਿੰਦੇ ਦਸਤਾਰ ਨੂੰ। ਉਹ ਜਦੋਂ ਅੱਗੇ ਕਥਾ ਆਵੇਗੀ ਤਾਂ ਫਿਰ ਆਵੇਗੀ ਇਸ ਕਰਕੇ। ਪਰ ਉਨ੍ਹਾਂ ਦਾ ਇੱਕ ਚਿੱਤਰ ਬਣਾ ਰਹੇ ਨੇ ਕਵੀ ਜੀ ਕਿ ਇਸ ਤਰ੍ਹਾਂ ਭਾਈ ਬਾਲਾ ਜੀ ਦਾ ਰੂਪ ਸੀ ਪਹਿਲਾਂ।
ਸਮਸ ਸਵੇਤ ਦੀਰਘ ਇੱਕ ਸਾਰੀ,
ਸਮਸ਼ ਦਾੜੀ ਜੋ ਹੈ ਚਿੱਟੇ ਰੰਗ ਦੀ, ਇੱਕ ਸਾਰ ਲੰਬਾਈ ਵਾਲੀ ਸੋਹਣੀ ਵੱਡਾ ਦਾੜਾ ਭਾਈ ਬਾਲਾ ਜੀ ਦਾ ਹੈ ਜੀ।
ਹੁਣ ਮੈਂ ਕਰ ਗੁਰੂ ਨਾਨਕ ਧਿਆਨਾ,
ਔਰ ਹਿਰਦੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਧਿਆਨ ਉਨ੍ਹਾਂ ਨੇ ਕੀਤਾ, ਕਿਉਂਕਿ ਪਹਿਲਾਂ ਇੱਕ ਰਿਵਾਜ ਹੀ ਸੀਗਾ ਕਿ ਸਾਰੇ ਸਤਿਗੁਰਾਂ ਦੇ ਆਪਾਂ ਦਸਤਾਰ ਦੇਖਦੇ ਹੀ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਗੋਲ ਦਸਤਾਰ, ਸ਼ੁਰੂ ਤੋਂ 10 ਸਰੂਪਾਂ ਦੇ ਵੀ ਐਸੀ ਦਸਤਾਰ, ਗੁਰਸਿੱਖਾਂ ਦੇ ਵੀ ਐਸੀ ਦਸਤਾਰ। ਹੋ ਸਕਦਾ ਮਹਾਰਾਜ ਦੇ ਕੁਝ ਸਮੇਂ ਤੱਕ ਇਹ ਰਹੀ ਹੋਵੇ, ਭਾਈ ਬਾਲਾ ਜੀ ਦੇ ਸ਼ੁਰੂ ਚ ਰਹੀ ਹੋਵੇ, ਪਰ ਮੇਰੇ ਖਿਆਲ ਮੁਤਾਬਕ ਤਾਂ ਉਨ੍ਹਾਂ ਨੇ ਦਸਤਾਰ ਹੀ ਸਜਾਈ ਹੋਵੇਗੀ।
ਬੰਦੇ ਪਦ ਅਰਬਿੰਦ ਵਿਧਾਨਾ,
ਸੋ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਭਾਈ ਬਾਲਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਕਮਲਾਂ ਤੇ ਵਿਧੀ ਨਾਲ ਮੱਥਾ ਟੇਕਣਾ।
ਬਾਲਾ ਵਰਣਨ ਕਰਨ ਲੱਗਾ ਬਰ,
ਬਸ ਸ੍ਰੇਸ਼ਟ ਕਥਾ ਭਾਈ ਬਾਲਾ ਜੀ ਵਰਣਨ ਕਰਨ ਲੱਗੇ ਨੇ ਗੁਰੂ ਨਾਨਕ ਦੇਵ ਜੀ ਦੀ, ਪਰ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਧਿਆਨ ਆਪਣੇ ਹਿਰਦੇ ਚ ਧਾਰ ਕੇ
ਸਸਮੁਖ ਤੇ ਇਤਿਹਾਸ ਸੁਧਾ ਸਰ,
ਚੰਦਰਮਾ ਵਰਗੇ ਮੁਖ ਤੋਂ ਅੰਮ੍ਰਿਤ ਵਰਗਾ ਜਿਹੜਾ ਸੋਹਣਾ ਇਤਿਹਾਸ ਹੈ ਗੁਰੂ ਨਾਨਕ ਦੇਵ ਜੀ ਵਾਲਾ, ਸ਼ੁਭ ਗੁਣਾਂ ਨੂੰ ਦੇਣ ਵਾਲਾ, ਇਹਦੇ ਨਾਲ ਇਤਿਹਾਸ ਸੁਣਨ ਵਿਚ ਇਕ ਚੀਜ਼ ਆਉਂਦੀ ਹੈ ਕਥਾ ਸੁਣਨ ਨਾਲ, ਕਿ ਆਪਣਾ ਧਿਆਨ ਮਨ ਦਾ, ਮਨ ਇਸ ਚੀਜ਼ ਚ ਜ਼ਿਆਦਾ ਖੁਸ਼ ਹੁੰਦਾ ਹੈ। ਜੇ ਮਨ ਨੂੰ ਕਈ ਊਂ ਧਿਆਨ ਲਾ ਗੁਰੂ ਨਾਨਕ ਸਾਹਿਬ ਦਾ, ਉਹ ਨਹੀਂ ਲਾਉਂਦਾ। ਹੁਣ ਇਸ ਤਰੀਕੇ ਨਾਲ ਮਨ ਦਾ ਧਿਆਨ ਜ਼ਿਆਦਾ ਗੁਰੂ ਨਾਨਕ ਸਾਹਿਬ ਜਾਣਾ ਆਪਣਾ, ਉਨ੍ਹਾਂ ਨੂੰ ਸਿਮਰਨ ਕਰਨਾ, ਉਨ੍ਹਾਂ ਦਾ ਸਰੂਪ ਅੱਖਾਂ ਅੱਗੇ ਲਿਆਉਣਾ ਕਿ ਉਹ ਕਿਵੇਂ ਸੰਸਾਰ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ।
ਸ੍ਰੀ ਬਾਲਾ ਸੁੰਦਰ ਵਾਚ,
ਭਾਈ ਬਾਲਾ ਜੀ ਸੰਧੂ ਗੋਤ ਵਾਲੇ ਇਸ ਤਰੀਕੇ ਨਾਲ ਉਚਾਰਨ ਕਰਦੇ ਹਨ।
ਕਲਯੁਗ ਪਾਏ ਅਕਾਲ ਪ੍ਰਜੋਰਾ,
ਕਹਿੰਦੇ ਮਹਾਰਾਜ ਜੀ ਮੈਂ ਸ਼ੁਰੂ ਤੋਂ ਲੈ ਕੇ ਸੁਣਾਉਂਦਾ, ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਜਿਹੜੇ ਹਾਲਾਤ ਸੀ ਨਾ, ਉਹ ਇਸ ਤਰ੍ਹਾਂ ਦੇ ਬਣ ਗਏ ਸੀ ਕਿ ਕਲਯੁਗ ਨੇ ਆਪਣਾ ਬਹੁਤ ਕਰੁੱਤਾ ਜਿਹਾ ਜ਼ੋਰ ਪਾਇਆ, ਲੋਕਾਂ ਦੀਆਂ ਬੁੱਧੀਆਂ ਦੇ ਉੱਤੇ ਪ੍ਰਭਾਵ ਹੀ ਐਸੇ ਢੰਗ ਦਾ ਬਣ ਗਿਆ, ਪ੍ਰਭਾਵ ਹੁੰਦਾ ਹੈ। ਕਿਵੇਂ ਲੋਕ ਕਹਿੰਦੇ ਕਲਯੁਗ ਕੋਈ ਐ ਬੰਦਾ ਨਹੀਂ ਹੈਗਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕਿਤੇ ਦੇਸ ਨਾ ਆਇਆ ਸੁਣੀਐ, ਤੀਰਥ ਪਾਸ ਨਾ ਬੈਠਾ। ਕਹਿੰਦੇ ਇਹ ਤਾਂ ਨਹੀਂ ਕਲਯੁਗ ਕਿਤੇ ਵੀ ਆਇਆ ਫਲਾਨੇ ਥਾਂ ਆਇਆ ਹੋਇਆ ਬੰਦੇ ਵਰਗਾ ਹੋਵੇਗਾ ਜਾਂ ਕਿਤੇ ਤੀਰਥ ਉੱਤੇ ਬੈਠਾ ਗੁਪਤ ਰੂਪ ਵਿਚ ਇਹਦੀ ਡਿਊਟੀ ਲੱਗੀ ਹੋਈ ਹੈ। ਇਹ ਪ੍ਰਭਾਵ ਹੁੰਦਾ ਆਪਣਾ, ਪ੍ਰਭਾਵ ਪਾਉਂਦਾ। ਸੋ ਜਿਵੇਂ ਕੋਈ ਬੰਦਾ ਗੁਰੂ ਘਰ ਦੇ ਵਿਚ ਆਉਂਦਾ, ਕਿੰਨੇ ਕੈਸਾ ਵੀ ਬੰਦਾ ਹੋਵੇ ਨਾ, ਇੱਥੇ ਜ਼ਰੂਰ ਆ ਕੇ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ। ਤੇ ਉਹੀ ਬੰਦਾ ਜੇ ਕਿਸੇ ਇਹੋ ਜਿਹੇ ਗਲਤ ਥਾਂ ਚਲਿਆ ਜਾਵੇ ਜਿੱਥੇ ਬਹੁਤ ਮਾੜੇ ਹਾਲਤ ਹੋਣ, ਉੱਥੇ ਉਹਦੇ ਮਨ ਦੇ ਵਿਚ ਕੁਦਰਤੀ ਆ। ਜਿਵੇਂ ਭਗਤ ਕਬੀਰ ਜੀ ਨੂੰ ਕੋਈ ਕਹਿੰਦਾ ਜੀ ਤੁਸੀਂ ਮਰਗਤ ਤੇ ਜ਼ਰੂਰ ਜਾਂਦੇ ਹੋ ਪਰ ਵਿਆਹ ਤੇ ਨਹੀਂ ਜਾਂਦੇ ਕਿਸੇ ਤੇ, ਕਬੀਰ ਜੀ ਕਹਿੰਦੇ ਜਦੋਂ ਮਰਗਤ ਤੇ ਜਾਂਦਾ ਬੰਦਾ ਉਦੋਂ 100 ਕਦਮ ਰੱਬ ਦੇ ਨੇੜੇ ਹੋ ਜਾਂਦਾ, ਆਪਣੀ ਮੌਤ ਯਾਦ ਆ ਜਾਂਦੀ ਬੰਦੇ ਨੂੰ। ਵਿਆਹ ਸ਼ਾਦੀ ਤੇ ਜਾ ਕੇ 100 ਕਦਮ ਪਰਮਾਤਮਾ ਤੋਂ ਪਿੱਛੇ ਹਟ ਜਾਂਦਾ, ਉੱਥੇ ਚੰਚਲਤਾ ਹੀ ਹੁੰਦੀ, ਨਾਚ ਰੱਬ ਭੁੱਲਿਆ ਹੁੰਦਾ ਲੋਕਾਂ ਨੂੰ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਜਦੋਂ ਆਪਾਂ ਕਰਦੇ ਹਾਂ ਗੁਰੂ ਘਰ ਦੇ ਵਿਚ ਬਹਿ ਕੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹਾਂ, ਪਰ ਕਲਯੁਗ ਜਿੱਥੇ ਕਿਸੇ ਜ਼ੋਰ ਪਾਉਂਦਾ ਆਪਣਾ, ਕਲਯੁਗ ਐਸੀ ਇਕ ਚੀਜ਼ ਨਾਂ ਲਏ ਤੇ ਇਸ ਬਦਨਾਮੀ ਕਲਕੇ ਲੱਖਣ, ਇਹ ਕਲਯੁਗ ਵਿਚ ਜਿਹੜਾ ਨਾਮ ਜਪੇਗਾ ਕਹਿੰਦੇ ਉਹਦੀ ਬਦਨਾਮੀ ਹੋਵੇਗੀ। ਇਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ, ਕਲਯੁਗ ਦਾ ਲੱਖਣ ਹੈ। ਕਿੱਡਾ ਹੀ ਕੋਈ ਮਾੜਾ ਬੰਦਾ ਹੋਵੇ ਦੂਜੇ ਢੰਗ ਦਾ ਖਰਾਬ ਜਿਹਾ, ਉਹਨੂੰ ਲੋਕ ਕਹਿਣਗੇ ਬਹੁਤ ਵਧੀਆ ਆਦਮੀ ਹੈ। ਲੱਭ ਪਾਪ ਦੋ ਰਾਜਾ ਮਹਿਤਾ ਕੂੜ ਹੋਆ ਸਿੱਖਦਾਰ ਕਾਮ ਨੇਵ ਸੱਦ ਪੁੱਛੀ ਹੈ ਬਹਿ ਬਹਿ ਕਰੇ ਵਿਚਾਰ ਅੰਧੀ ਰਈਅਤ ਗਿਆਨ ਵਿਹੂਣੀ ਭਾਹੇ ਭਰੇ ਮੁਰਦਾਰ। ਇਸ ਕਰਕੇ ਕਲਯੁਗ ਦਾ ਪ੍ਰਭਾਵ ਹੀ ਐਸਾ ਹੈ।
ਪ੍ਰਗਟ ਭਏ ਅੱਗ ਓਗ ਪਰਘੋਰਾ,
ਜਦੋਂ ਕਲਯੁਗ ਦਾ ਇੱਕ ਭਿਆਨਕ ਸਮਾਂ ਆਇਆ, ਕਿਉਂਕਿ ਬਹੁਤ ਲੋਕ ਭਗਤੀ ਤੋਂ ਹੀਣੇ ਹੋ ਗਏ, ਬਹੁਤਾ ਜ਼ਿਆਦਾ ਜਿਹੜਾ ਪਾਪ ਬਹੁਤੇ ਸੀ ਨਾ, ਭਿਆਨਕ ਸੰਸਾਰ ਦੇ ਅੰਦਰ ਪਾਪ ਪ੍ਰਗਟ ਹੋ ਗਏ।
ਆਦਿ ਦੁਕਾਲ ਹੋਤ ਉਤਪਾਤਾ,
ਇਹਦੇ ਵਿਚ ਹੋਰ ਵੀ ਕਈ ਤਰ੍ਹਾਂ ਦੇ ਉਪਦਰਵ ਖੜੇ ਹੋਏ, ਜਿਵੇਂ ਕਾਲ ਪੈ ਜਾਣਾ। ਕਾਲ ਹੁੰਦਾ ਬਰਸਾਤ ਨਾ ਹੋਣੀ, ਫਸਲ ਨਾ ਹੋਣੀ, ਕਾਲ ਦੀਆਂ ਕਈ ਨਿਸ਼ਾਨੀਆਂ ਨੇ। ਕਾਲ ਪੈ ਜਾਣਾ, ਟਿੱਡੀ ਦਲ ਦਾ ਪੈ ਜਾਣਾ, ਫਸਲ ਖਤਮ ਹੋ ਜਾਣੀ, ਬਰਸਾਤ ਨਾ ਹੋਣ ਕਰਕੇ ਫਸਲ ਖਤਮ ਹੋ ਜਾਂਦੀ ਹੈ, ਫਸਲ ਨੂੰ ਕੋਈ ਬਿਮਾਰੀ ਪੈ ਜਾਣੀ। ਪਹਿਲਾਂ ਹੁੰਦਾ ਸੀ ਬਹੁਤ ਚੂਹਿਆਂ ਨੇ ਨਿਕਲਣ ਧਰਤੀ ਚ, ਫਸਲ ਹੀ ਖਾ ਜਾਣੀ ਸਾਰੀ, ਦੁਨੀਆਂ ਦੇ ਖਾਣ ਨੂੰ ਰੋਟੀ ਨਾ ਬਚਣੀ, ਅੰਨ ਨਾ ਬਚਣਾ। ਕਾਲ ਕਰਕੇ ਬੜੀ ਵਾਰੇ ਦੁਨੀਆਂ ਮਰੀ ਹੈ। ਇਹ ਨਹੀਂ ਕਿ ਕਾਲ ਹੁਣ ਨਹੀਂ ਪੈ ਸਕਦਾ, ਇਹ ਸਭ ਹੀ ਸਮਾਂ ਆ ਸਕਦਾ। ਮਹਾਂਪੁਰਸ਼ਾਂ ਦੇ ਕਥਨ ਅਨੁਸਾਰ 5 ਕਿਲੋ ਸੋਨੇ ਬਦਲੇ 1 ਰੋਟੀ ਵੀ ਨਾ ਮਿਲੇਗੀ, ਐਸਾ ਸਮਾਂ ਆਵੇਗਾ, ਕੀ ਕਰਾਂਗੇ ਸੋਨੇ ਨੂੰ। ਇਸ ਕਰਕੇ ਕਹਿੰਦੇ ਨੇ ਬੜਾ ਭਿਆਨਕ ਇੱਕ ਸਮਾਂ ਆ ਗਿਆ ਸ੍ਰਿਸ਼ਟੀ ਦੇ, ਜਦੋਂ
ਭਇਓ ਮਲੇਸ਼ ਰਾਜ ਬਖਿਆਤਾ,
ਪ੍ਰਗਟ ਹੀ ਮਲੇਸ਼ਾਂ ਦਾ ਰਾਜ ਹੋ ਗਿਆ ਧਰਤੀ ਦੇ ਉੱਤੇ। ਚਾਰੇ ਪਾਸੇ ਮਲੇਸ਼ ਭਾਖਿਆ ਗਹੀ, ਮਲੇਸ਼ਾਂ ਦੀ ਬੋਲੀ, ਮਲੇਛੀ ਖਾਣਾ ਖਾਣਾ, ਤੁਰਕਾਂ ਦਾ ਰਾਜ ਜਿਸ ਪ੍ਰਕਾਰ ਮਲੇਸ਼ ਇਹਨਾਂ ਨੂੰ ਕਹਿੰਦੇ ਨੇ, ਚਾਰੇ ਪਾਸੇ ਫੈਲ ਗਏ।
ਪੰਥ ਮੁਹੰਬਤ ਬਢਤ ਅਪਾਰਾ,
ਇਹ ਸਾਰਾ ਇਹਨਾਂ ਦਾ ਤੁਰਕਾਨਾ ਜਿਹੜਾ ਸੀ ਚਾਰੇ ਪਾਸੇ ਇਹ ਵਧਣ ਲੱਗਿਆ।
ਕਲ ਮਲ ਮੈਂ ਮਤ ਹੀਨ ਵਿਚਾਰਾ,
ਹੁਣ ਜਿਹੜਾ ਸੀ ਇਹ ਕਲਯੁਗ ਦੇ ਵਿੱਚ ਪਾਪ ਰੂਪ ਮਤਹੀਣ ਲੋਕ ਹੋ ਗਏ। ਕਲਯੁਗ ਦਾ ਭਿਆਨਕ ਸਮਾਂ ਐਸਾ ਹੀ ਹੈ, ਕਿਉਂਕਿ ਇੱਕ ਤੇ ਕਲਯੁਗ ਵਿਚ ਇਹ ਆ, ਜੇ ਸਤਯੁਗ ਵਿਚ ਕਿਸੇ ਬੰਦੇ ਨੂੰ ਕਹਿੰਦੇ ਸੀ ਵੀ ਤੂੰ ਮਾੜਾ, ਉਹ ਮਹਿਸੂਸ ਕਰਦਾ ਸੀ ਮੈਂ ਮਾੜਾ, ਮੈਂ ਠੀਕ ਹੋਣਾ ਚਾਹੀਦਾ। ਕਲਯੁਗ ਚ ਮਾੜੇ ਨੂੰ ਕਹੋ ਤੂੰ ਮਾੜਾ, ਉਹ ਗਲ ਪੈਂਦਾ ਲੜਦਾ, ਮੈਨੂੰ ਕਿ ਮਾੜਾ ਕਹਿੰਦੇ ਹੋ। ਇੱਥੇ ਤਾਂ ਹੁਣ ਕਲਯੁਗ ਐਸਾ ਕਿ ਜਿਹੜਾ ਬੁਰੇ ਤੋਂ ਬੁਰਾ ਆਦਮੀ ਉਹਨੂੰ ਵੀ ਕਹਿਣਾ, ਆਓ ਜੀ ਗੁਰਮੁਖੋ, ਆਓ ਜੀ ਸੰਤ ਜੀ, ਕੀ ਹਾਲ ਹੈ, ਫਿਰ ਤਾਂ ਖੁਸ਼ ਹੈ। ਲੋਕੀ ਆਪਣੀ ਉਪਮਾ ਚਾਹੁੰਦੇ ਨੇ, ਮੈਂ ਕੰਮ ਵੀ ਮਾੜੇ ਕਰਾਂ ਪਰ ਨਾਮ ਵੀ ਉੱਚਾ ਹੋਵੇ, ਇਸੇ ਨੂੰ ਕਲਯੁਗ ਕਹਿੰਦੇ, ਹੋਰ ਕਿਹਨੂੰ ਕਲਯੁਗ ਕਹਿੰਦੇ ਨੇ।
ਗਊ ਗਰੀਬ ਕੋ ਹਤੈ ਕੁਸ਼ਾਲੀ,
ਹੁਣ ਗਊ ਤੇ ਗਰੀਬ ਦੀ ਬਹੁਤ ਮਾੜੀ ਹਾਲਤ ਹੈ। ਅਨਿਆਈ ਲੋਕ ਜਿਹੜੇ ਨੇ ਉਹ, ਇਹ ਇੱਕ ਕਹਿਣ ਮਾਤਰ ਨੁਕਤਾ ਹੁੰਦਾ ਗਊ ਗਰੀਬ, ਕਿਉਂਕਿ ਗਊ ਜਿਹੜੀ ਆ ਨਾ ਬਹੁਤੀ ਗਰੀਬੜੀ ਹੁੰਦੀ ਆ ਤੇ ਗਊ ਦਾ ਸੁਭਾਅ ਵੀ ਨਰਮ ਜਿਹੀ ਹੁੰਦਾ, ਜਿੱਥੇ ਬੰਤੀ ਖੜ ਗਈ ਇੱਥੇ ਜੋ ਪਾਤਾ ਖਾ ਲਿਆ, ਇਸ ਤਰੀਕੇ ਨਾਲ ਗਰੀਬ ਵੀ ਉਹੋ ਜਿਹਾ ਹੁੰਦਾ। ਕੁੜੀਆਂ ਨੂੰ ਵੀ ਕਹਿੰਦੇ ਨੇ, ਆਮ ਪਿੰਡਾਂ ਵਿਚ ਪਹਿਲਾਂ ਕਹਿੰਦੇ ਸੀ ਵਿਚਾਰੀ, ਹੁਣ ਤਾਂ ਕੁਛ ਤਰੱਕੀ ਹੋਈ, ਪਹਿਲਾਂ ਵੀ ਗਊ ਹੈ ਵਿਚਾਰੀ। ਭਾਵ ਇੱਕ ਉਹਦੇ ਗਊ ਦੇ ਸੁਭਾਵ ਨੂੰ ਲੈਣਾ, ਉਹਦੇ ਚ ਜਿੱਥੇ ਬੰਤਾ, ਜਿੱਥੋਂ ਜੋ ਖਵਾਤਾ ਜੋ ਪਾਤਾ, ਕੁਛ ਨੀ ਕਹਿਣਾ ਉਹਨੇ, ਪਸ਼ੂ ਵਿਚਾਰਾ ਉਹਨੇ ਕੀ ਕਹਿਣਾ। ਇਸ ਤਰੀਕੇ ਨਾਲ ਕਹਿੰਦੇ ਗਊ ਅਤੇ ਗਰੀਬ, ਗਊ ਦਾ ਤਾਂ ਜ਼ਿਆਦੇ ਆ, ਇਹ ਜਿਹੜੇ ਤੁਰਕਾਨੇ ਵਾਲੇ ਸੀ ਇਹ ਖਾਂਦੇ ਗਊ ਦਾ ਮਾਸ ਸੀ, ਗਊਆਂ ਦੀ ਬਹੁਤ ਮਾੜੀ ਹਾਲਤ ਕਰ ਦਿੱਤੀ। ਲੋਕ ਗਰੀਬ ਤਾਂ ਹੋ ਗਏ, ਸਾਰੀ ਦੁਨੀਆਂ ਦਾ ਪੈਸਾ ਹੀ ਲੁੱਟ ਲਿਆ, ਹਰੇਕ ਚੀਜ਼ ਹੀ ਲੁੱਟ ਲਈ। ਹੁਣ ਦੁਨੀਆਂ ਦੇ ਉੱਤੇ ਹਾਹਾਕਾਰ ਮੱਚ ਗਈ, ਕਾਨੂੰਨ ਵਿਵਸਥਾ ਸਾਰੀ ਖਤਮ ਹੋ ਗਈ। ਕਾਨੂੰਨ ਹੀ ਅਸਲੀ ਚੀਜ਼ ਹੈ ਸੰਸਾਰ ਦੇ ਅੰਦਰ, ਜੋ ਸੰਸਾਰ ਨੂੰ ਸਹੀ ਢੰਗ ਨਾਲ ਚਲਾਉਂਦਾ। ਜਿੱਥੇ ਕਾਨੂੰਨ ਕਮਜ਼ੋਰ ਹੋ ਜਾਂਦਾ ਹੈ ਉੱਥੇ ਦੁਨੀਆਂ ਸਾਰੀ ਇੱਕ ਦੂਜੇ ਨੂੰ ਐਵੇਂ ਮਾਰੀ ਜਾਣਗੇ, ਇੱਕ ਦੂਜੇ ਤੇ ਖੋਈ ਖਿੰਜੀ ਜਾਣਗੇ। ਇਹ ਰਾਜੇ ਦਾ ਫਰਜ਼ ਬਣਦਾ ਕੋ ਪ੍ਰਜਾ ਨੂੰ ਸੁਖੀ ਰੱਖੇ, ਪਰ ਰਾਜੇ ਤਾਂ ਮਹਾਰਾਜ ਕਹਿੰਦੇ ਉਲਟੀ ਵਾੜ ਖੇਤ ਕੌਖਾ ਜੀ।
ਕੱਲ ਹੈ ਕੀਨ ਕੁਚਾਲੇ,
ਹੁਣ ਕਲਯੁਗ ਦੇ ਸਮੇਂ ਦੇ ਵਿਚ ਖੋਟੀ ਚਾਲ ਚੱਲ ਕੇ, ਕਲਯੁਗ ਦਾ ਸਮਾਂ ਸੀ ਨਾ, ਇਹਦੇ ਵਿਚ ਸਾਰੇ ਜਾਣੇ ਖੋਟੀ ਚਾਲ ਚੱਲਦੇ ਨੇ। ਕਲਯੁਗ ਦੇ ਸਮੇਂ ਦੇ ਵਿਚ ਹਰੇਕ ਬੰਦੇ ਦੀ ਬੁੱਧੀ ਖਰਾਬ ਹੋ ਗਈ, ਮਨੋ
ਨਿਰਪਤ ਭਏ ਮਤ ਮੰਦ ਮਲੀਨਾ।
ਹੁਣ ਜਿਹੜੇ ਰਾਜੇ ਸੀ ਉਹ ਖੋਟੀ ਮਤ ਵਾਲੇ ਹੋ ਗਏ, ਮੈਲੇ ਮਨਾਂ ਵਾਲੇ ਹੋ ਗਏ। ਕਿੱਥੇ ਤਾਂ ਰਾਜ ਨੇ ਇੱਜ਼ਤ ਬਚਾਉਣੀ ਧੀਆਂ ਭੈਣਾਂ ਦੀ, ਕਿੱਥੇ ਰਾਜਿਆਂ ਨੇ ਫਿਰ ਇੱਜ਼ਤ ਨਾਲ ਖੇਲਣਾ ਸ਼ੁਰੂ ਕਰਤਾ। ਜਦ ਰਾਜਾ ਗਲਤੀ ਕਰਦਾ ਇੰਨੀ ਤੇ ਵਜ਼ੀਰ ਵੀ ਕਰੇਗਾ, ਉਹਨੂੰ ਦੇਖ ਕੇ ਉਦੋਂ ਛੋਟਾ ਵੀ, ਫਿਰ ਸਿਪਾਹੀ ਤੱਕ ਵੀ। ਸਿਪਾਹੀ ਗਲਤੀ ਕਰਦਾ ਤਾਂ ਆਮ ਜਨਤਾ ਜਿਹੜੇ ਲੋਕ ਖਰਾਬ ਨੇ ਉਹ ਕਹਿੰਦੇ ਜਦੋਂ ਆਪ ਇਹ ਕਰਦੇ ਨੇ ਆਪਾਂ ਨੂੰ ਵੀ ਕੀ ਆ, ਉਹ ਵੀ ਗਲਤੀਆਂ। ਭਾਵ ਕਹਿਣ ਤੋਂ ਜਦੋਂ ਕਾਨੂੰਨ ਸਾਰਾ ਹੀ ਖਤਮ ਹੋ ਗਿਆ ਦੁਨੀਆਂ ਵਿਚੋਂ।
ਜਾਣ ਸ਼ੁਭ ਕਰਮ ਖੋਸ ਕਿਸ ਲੀਨਾ,
ਯਾਨੀ ਮੰਨ ਲਓ ਜਿਹੜੇ ਸ਼ੁਭ ਕਰਮ ਸੀ ਕਿਸੇ ਨੇ ਖੋ ਹੀ ਲਏ ਦੁਨੀਆਂ ਕੋਲੋਂ, ਦੁਨੀਆਂ ਸ਼ੁਭ ਕਰਮ ਤੇ ਚੱਲਣਾ ਹੀ ਹਟ ਗਈ। ਤਾਈਓ ਮਹਾਰਾਜ ਨੇ ਕਿਹਾ ਦੇਹ ਸੇਵਾ ਬਰ ਮੋਹੇ, ਸ਼ੁਭ ਕਰਮਨ ਤੇ ਕਬ ਹੋ ਨਾ ਟਰ। ਸੇਵਾ ਤੋਂ ਭਾਵ ਪਰਮਾਤਮਾ, ਇਹ ਵਾਹਿਗੁਰੂ ਮੈਨੂੰ ਇਉਂ ਕਿਰਪਾ ਕਰ, ਸ਼ੁਭ ਕਰਮਾਂ ਤੋਂ ਨਾ ਟਲਾਂ ਕਦੇ। ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਕਰਕੇ ਸਾਡੇ ਉੱਤੇ ਮਿਹਰ ਕਰੋ, ਅਸੀਂ ਸ਼ੁਭ ਕਰਮੀ ਬਣੀਏ, ਭਲੇ ਪੁਰਸ਼ ਬਣੀਏ। ਇਸ ਤਰ੍ਹਾਂ ਸੰਸਾਰ ਵਿਚੋਂ ਸ਼ੁਭ ਕਰਮ ਜਿਹੜਾ ਸੀ, ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਕੂੜ ਫਿਰੈ ਪ੍ਰਧਾਨ ਵੇ ਲਾਲੋ ਸਾਰੀ ਦੁਨੀਆਂ ਵਿਚ।
ਮੰਤਰੀ ਲੋਲ ਪਵੇਸ਼ਾ ਗਾਮੀ,
ਹੁਣ ਮੰਤਰੀ ਜਿਹੜੇ ਸੀਗੇ, ਹੁਣ ਦੱਸ ਦੇਣਾ ਰਾਜੇ ਵਿਗੜ ਗਏ, ਗਾਂ ਮੰਤਰੀ ਵਿਗੜ ਗਏ, ਬੇਸਵਾ ਗਾਮੀ ਹੋ ਗਏ ਮੰਤਰੀ, ਔਰ ਹਰ ਵਕਤ ਮਾੜੀਆਂ ਚੀਜ਼ਾਂ ਖਾਣੀਆਂ ਵੀ ਵਿਚਾਰੀ ਹੋ ਗਏ।
ਦੁਰਾਚਾਰ ਕਰ ਹੀ ਬਨ ਬਾਮੀ,
ਇਹ ਟੇਢੇ ਮਨਾਂ ਵਾਲੇ ਬਣ ਕੇ ਨਾ ਵੀ ਵਿਚਾਰੀ ਹੋ ਕੇ ਲੰਪਟ ਹੋ ਕੇ ਭੈੜੇ ਕਰਮ ਕਰਨ ਲੱਗ ਪਏ। ਇਸ ਤਰ੍ਹਾਂ ਜਿਹੜਾ ਸੀ ਉਹ ਸਾਰਾ ਕਾਨੂੰਨ ਦੇ ਰਾਖੇ ਹੀ ਕਾਨੂੰਨ ਨੂੰ ਖਾਣ ਲੱਗ ਪਏ।
ਦੋਹਰਾ ਦੁਰਮਤ ਦੁਸ਼ਟ ਦਰੋਦਰੀ ਦੁਕ੍ਰਿਤ ਦੁੱਖ ਤਕਲੇਸ਼।
ਸੋ ਇਸ ਤਰ੍ਹਾਂ ਕਹਿੰਦੇ ਹਨ, ਮਨ ਨੂੰ ਇੱਕ ਬਣਾ ਦਿੱਤੀ ਗੱਲ ਕਵੀ ਜੀ ਨੇ ਕਿ ਜਿਹੜੀ ਸੀ ਖੋਟੀ ਬੁੱਧੀ ਅਤੇ ਇਸ ਤਰੀਕੇ ਨਾਲ ਦੁਸ਼ਟਤਾ ਜਿਹੜੀ ਸੰਸਾਰ ਦੇ ਅੰਦਰ ਸੀ। ਦਰੋਦਰੀ ਹੁੰਦੀ ਹੈ ਜੂਏਬਾਜੀ ਬਖੀਲੀ ਕਰਨੀ, ਔਰ ਦੁੱਖਕ੍ਰਿਤ ਹੁੰਦੀ ਹੈ ਜਿਹੜੀ ਪਾਪ ਕਰਮ ਕਰਨੇ ਸੰਸਾਰ ਦੇ ਅੰਦਰ, ਦੁਖਿਤ ਕਲੇਸ਼ ਇਹਦੇ ਨਾਲ ਕਿਸੇ ਦੇ ਮਨ ਨੂੰ ਦਿਖਾਉਣਾ, ਕਲੇਸ਼ ਸੰਤਾਪ ਖੜੇ ਹੋਣੇ, ਘਰਾਂ ਚ ਝਗੜੇ ਹੋਣੇ, ਪਰਜਾ ਵਿਚ ਝਗੜੇ ਹੋਣੇ, ਲੁੱਟਾਂ ਖੋਹਾਂ ਵੱਧ ਜਾਣੀਆਂ, ਰਾਤ ਨੂੰ ਤਾਂ ਲੁੱਟਦੇ ਲੁੱਟਦੇ ਦਿਨੀ ਲੁੱਟਣ ਲੱਗ ਪਏ, ਫਿਰ ਸ਼ਰੇ ਆਮ ਹੀ ਲੁੱਟਣਾ ਲੁੱਟਾਂ ਹੋ ਗਈਆਂ। ਇਸ ਤਰ੍ਹਾਂ ਦੇ ਐਸੇ ਹੁਣ ਵੀ ਸਮਾਂ ਉਦਾਂ ਦਾ ਉਦਾਂ ਹੀ ਹੋਈ ਜਾ ਰਿਹਾ, ਫਿਰ ਬਿਲਕੁਲ ਇਹ ਸਮਾਂ ਉਹੀ ਹੈ ਜਿਹੜਾ ਅੱਜ ਤੋਂ 538 ਸਾਲ 500-600 ਸਾਲ ਪਹਿਲਾਂ ਵੀ ਐਸਾ ਇੱਕ ਸਮਾਂ ਆਇਆ ਸੀ, ਕਿਉਂਕਿ ਇਹ ਹੋ ਹੀ ਜਾਂਦਾ ਜਦੋਂ ਸਮਾਂ ਲੰਘ ਜਾਂਦਾ 200-400 ਸਾਲ 500 ਸਾਲ, ਫਿਰ ਇੱਕ ਵਾਰ ਤਬਦੀਲੀ ਜੀ ਆਉਂਦੀ ਸੰਸਾਰ ਉੱਤੇ।